ਵਾਰ 12ਵੀਂ ਦੀ ਪੌੜੀ 12ਵੀਂ ਵਿੱਚ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਹਨ। ਜਤੀ ਸਤੀ ਸੰਤੋਖੀਆਂ, ਜਾਤ ਸਤ ਜੁਗਤ ਸੰਤੋਖ ਨਾ ਜਾਤੀ, ਸਿੱਧ ਨਾਥ ਬਹੁ ਪੰਥ ਕਰ ਹਉਮੈ ਵਿੱਚ ਕਰਨ ਕਰਮਾਤੀ। ਚਾਰ ਵਰਨ ਸੰਸਾਰ ਵਿੱਚ ਖਹਿ ਖਹਿ ਮਰਦੇ ਭਰਮ ਭਰਾਤੀ, ਛੇ ਦਰਸ਼ਨ ਹੋਏ ਵਰਤਿਆ ਬਾਰਹ ਵਾਟ ਉਚਾਟ ਜਮਾਤੀ। ਗੁਰਮੁਖ ਵਰਨ ਆਵਰਨ ਹੋਏ ਰੰਗ ਸੁਰੰਗ ਤੰਬੋਲ ਸੁਹਾਤੀ, ਛੇ ਰੁੱਤ ਬਾਰਹ ਮਾਹ ਵਿੱਚ ਗੁਰਮੁਖ ਦਰਸ਼ਨ ਸੁਜ ਸੁਜਾਤੀ। ਗੁਰਮੁਖ ਸੁਖ ਫਲ ਪਿਰਮ ਪਿਰਾਤੀ, ਗੁਰਮੁਖ ਸੁਖ ਫਲ ਪਿਰਮ ਪਿਰਾਤੀ। ਕਹਿਣ ਲੱਗੇ ਜਤੀ ਸਤੀ ਸੰਤੋਖੀਆਂ, ਜਤ ਸਤ ਜੁਗਤ ਸੰਤੋਖ ਨਾ ਜਾਤੀ। ਸੰਸਾਰ ਦੇ ਲੋਕ ਪ੍ਰਸਿੱਧ, ਜਿਹੜੇ ਸੰਸਾਰ ਚ ਬੜੇ ਪ੍ਰਸਿੱਧ ਹੋਏ ਵੀ ਆਹ ਜਤੀ ਨੇ, ਆਹ ਬੜੇ ਵੱਡੇ ਸਤੀ ਨੇ। ਕਹਿਣ ਲੱਗੇ ਬੜੇ ਬੜੇ ਲੋਕ ਜਤੀਆਂ ਸਤੀਆਂ ਤੇ ਸੰਤੋਖੀਆਂ ਨੇ। ਜਤ ਸਤ ਅਤੇ ਸੰਤੋਖ ਦੀ ਜੁਗਤੀ ਨੂੰ ਜਾਣਿਆ ਹੀ ਨਹੀਂ। ਘਰ ਬਾਹਰ ਛੱਡ ਕੇ ਕੋਈ ਪਹਾੜਾਂ ਦੀਆਂ ਚੋਟੀਆਂ ਤੇ ਬਹਿ ਗਿਆ, ਅਸੀਂ ਗ੍ਰਸਥ ਜੀਵਨ ਤਿਆਗ ਦਿੱਤਾ, ਅਸੀਂ ਜਤੀ ਸਤੀ ਹੋ ਗਏ, ਅਸੀਂ ਆਹ ਰੋਟੀ ਨਹੀਂ ਖਾਂਦੇ, ਅਸੀਂ ਆਹ ਪੌਣ ਆਹਾਰੀ ਹੋ ਗਏ ਹਾਂ, ਅਸੀਂ ਬੜੇ ਵੱਡੇ ਸੰਤੋਖੀ ਹਾਂ। ਇਹ ਸੰਤੋਖ ਦੀ ਜੁਗਤ ਨਹੀਂ ਹੈ। ਘਰ ਬਾਹਰ ਛੱਡ ਕੇ ਗ੍ਰਸਥ ਜੀਵਨ ਤਿਆਗ ਕੇ ਜਾਂ ਗ੍ਰਸਥ ਜੀਵਨ ਚ ਪ੍ਰਵੇਸ਼ ਹੀ ਨਹੀਂ ਕਰਨਾ ਤੇ ਅਸੀਂ ਜਤੀ ਸਤੀ ਹਾਂ, ਇਹਨਾਂ ਵਾਸਤੇ ਗੁਰਮਤ ਵਿੱਚ ਕੋਈ ਥਾਂ ਨਹੀਂ ਹੈ। ਭਾਵ ਜਤੀ ਸਤੀ ਸੰਤੋਖੀ ਆ, ਜਿਹੜੇ ਅੱਜ ਤੱਕ ਦੁਨੀਆਂ ਚ ਬੜੇ ਬੜੇ ਵੱਡੇ ਜਤੀ ਸਤੀ ਤੇ ਸੰਤੋਖੀ ਆਦਿਕ ਬਣੇ ਨੇ। ਭਾਈ ਗੁਰਦਾਸ ਜੀ ਕਹਿਣ ਲੱਗੇ ਉਹਨਾਂ ਨੇ ਜਤ ਸਤ ਅਤੇ ਸੰਤੋਖ ਦੀ ਸਹੀ ਅਰਥਾਂ ਚ ਜੁਗਤੀ ਜਾਣੀ ਨਹੀਂ ਹੈ। ਭਾਵ ਜਤੀਆਂ ਜਤ ਦੀ, ਸਤੀਆਂ ਸਤ ਦੀ ਤੇ ਸੰਤੋਖੀਆਂ ਨੇ ਸੰਤੋਖ ਦੀ ਰੀਤੀ ਨੂੰ ਚੰਗੀ ਤਰ੍ਹਾਂ ਜਾਣਿਆ ਹੀ ਨਹੀਂ ਹੈ ਕਿ ਗੁਰਮਤ ਅਨੁਸਾਰ ਸਹੀ ਅਰਥਾਂ ਵਿੱਚ ਧਰਮੀ ਬਣਨ ਲਈ ਜਾਤ ਸਾਤ ਤੇ ਸੰਤੋਖੀ ਕਿਸ ਤਰ੍ਹਾਂ ਦੇ ਬਣਨਾ ਚਾਹੀਦਾ ਹੈ। ਉਹਨਾਂ ਨੇ ਘਰ ਬਾਹਰ ਛੱਡਣ ਨੂੰ ਹੀ ਜਾਤ ਸਾਤ ਸਮਝ ਲਿਆ। ਰੋਟੀ ਨਾ ਖਾਣੀ ਜਾਂ ਪੌਣ ਆਹਾਰੀ ਹੋ ਜਾਣਾ, ਜਾਂ ਜੰਗਲਾਂ ਵਿੱਚ ਜਾ ਕੇ ਅਸੀਂ ਕੰਦ ਮੂਲ ਹੀ ਜੋ ਧਰਤੀ ਵਿੱਚੋਂ ਉੱਗਦੀਆਂ ਮੂਲੀਆਂ ਗਾਜਰਾਂ ਪੱਤੇ ਆਦਿਕ ਉਹ ਹੀ ਖਾ ਕੇ ਅਸੀਂ ਗੁਜ਼ਾਰਾ ਕਰਨਾ ਹੈ ਤੇ ਅਸੀਂ ਬੜੇ ਵੱਡੇ ਸੰਤੋਖੀ ਹੋ ਗਏ ਹਾਂ। ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਨੇ ਫਿਰ ਸਹੀ ਅਰਥਾਂ ਵਿੱਚ ਜਾਤ ਸਤ ਤੇ ਸੰਤੋਖ ਨੂੰ ਸਮਝਿਆ ਹੀ ਨਹੀਂ। ਸਿੱਧ ਨਾਥ ਬਹੁ ਪੰਥ ਕਰ ਹਉਮੈ ਵਿੱਚ ਕਰਨ ਕਰਾਮਾਤੀ। ਸਿੱਧਾਂ ਨੇ, ਨਾਥਾਂ ਨੇ, ਜੋਗੀਆਂ ਨੇ ਬੜੇ ਪੰਥ ਬਣਾ ਲਏ ਵੱਖਰੇ ਵੱਖਰੇ। 12 ਪੰਥ ਤੇ ਜੋਗੀਆਂ ਦੇ ਬਹੁਤ ਮਸ਼ਹੂਰ ਨੇ। ਕਹਿਣ ਲੱਗੇ ਵੱਖ ਵੱਖ ਰਸਤੇ ਅਪਣਾਏ ਤੇ ਹੰਕਾਰ ਦੇ ਵਿੱਚ ਹਉਮੈ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਕਰਾਮਾਤਾਂ ਕਰਨ ਲੱਗ ਪਏ। ਰਿਧੀਆਂ ਸਿੱਧੀਆਂ ਦੁਆਰਾ ਉਹਨਾਂ ਨੇ ਲੋਕਾਂ ਨੂੰ ਕਰਾਮਾਤਾਂ ਦੁਆਰਾ ਆਪਣੇ ਮਗਰ ਲਾ ਲਿਆ, ਭੋਲੇ ਭਾਲੇ ਲੋਕਾਂ ਨੂੰ। ਚਾਰ ਵਰਨ ਸੰਸਾਰ ਵਿੱਚ ਖਹਿ ਖਹਿ ਮਰਦੇ ਭਰਮ ਭਰਾਤੀ। ਸੰਸਾਰ ਦੇ ਵਿੱਚ ਚਾਰ ਵਰਨ, ਖੱਤਰੀ, ਬ੍ਰਾਹਮਣ, ਵੈਸ਼ ਤੇ ਸ਼ੂਦਰ, ਇਹ ਭਰਮ ਦੇ ਭੁਲੇਖੇ ਵਿੱਚ ਹੀ ਖਹਿ ਖਹਿ ਕੇ ਮਰਦੇ ਜਾਂਦੇ। ਬ੍ਰਾਹਮਣ ਕਹਿਣਾ ਅਸੀਂ ਬੜੇ ਵੱਡੇ, ਸਾਡੇ ਕੋਲ ਵਿਦਿਆ ਗਿਆਨ ਧਰਮ ਬੜਾ। ਖੱਤਰੀ ਕਹਿਣਾ ਅਸੀਂ ਸੂਰਬੀਰ ਬੜੇ ਵੱਡੇ, ਯੋਧੇ ਅਸੀਂ ਲੜਨਾ ਜਾਣਦੇ। ਵੈਸ਼ ਆਪਣੇ ਆਪ ਦੇ ਵਿੱਚ ਹੀ ਇਹ ਕਹਿਣ ਕਿ ਅਸੀਂ ਕਿਰਤ ਕਰਦੇ, ਕਮਾਈ ਕਰਦੇ, ਤੁਹਾਨੂੰ ਸਾਰਿਆਂ ਨੂੰ ਪਾਲਦੇ। ਜਿਹੜਾ ਸ਼ੂਦਰ ਹੈ, ਇਹਨਾਂ ਸਾਰਿਆਂ ਨੇ ਲਤਾੜਿਆ ਹੋਇਆ ਸੀ, ਉਹਦੇ ਤੇ ਜ਼ੁਲਮ ਕਰਦੇ ਸੀ, ਤੂੰ ਨੀਚ ਹੈ। ਉਹਨਾਂ ਦੇ ਘਰ ਵੱਖਰੇ, ਉਹਨਾਂ ਦੇ ਪਾਣੀ ਭਰਨ ਵਾਲੇ ਖੂਹ ਵੱਖਰੇ, ਉਹ ਚਾਕਰੀ ਕਰਦੇ ਰਹੇ ਇਹਨਾਂ। ਕਹਿਣ ਲੱਗੇ ਇਸੇ ਤਰ੍ਹਾਂ ਇਹ ਚਾਰ ਵਰਣ ਨੇ ਜਿਹੜੇ ਸੰਸਾਰ ਦੇ ਵਿੱਚ ਵੱਖ ਵੱਖ ਬਣੇ, ਖਹਿ ਖਹਿ ਕੇ ਮਰਦੇ ਰਹੇ, ਭਰਮ ਦੇ ਵਿੱਚ ਹੀ ਡੁੱਬੇ ਰਹੇ ਭਟਕਣਾ ਚ। ਛੇ ਦਰਸ਼ਨ ਹੋਏ ਵਰਤਿਆ ਬਾਰਹ ਵਾਟ ਉਚਾਟ ਜਮਾਤੀ। ਛੇ ਦਰਸ਼ਨਾਂ ਦੇ ਵਰਤਾਰੇ, ਤਰ੍ਹਾਂ ਤਰ੍ਹਾਂ ਦੇ ਸ਼ਾਸਤਰਾਂ ਵਿੱਚ ਛੇ ਸ਼ਾਸਤਰ ਨੇ, ਉਹਨਾਂ ਵਿੱਚ ਗਲਤਾਨ ਹੋ ਗਏ। ਜੋਗੀਆਂ ਨੇ ਆਪਣੇ 12 ਵੱਖਰੇ ਵੱਖਰੇ ਪੰਥ ਬਣਾ ਲਏ। ਉਚਾਟ ਜਮਾਤੀਏ, ਭਾਵ ਜਮਾਤੀਆਂ ਨੂੰ ਉਦਾਸੀ ਬਣਾਉਣ ਲੱਗੇ, ਘਰੋਂ ਕੱਢ ਕੇ ਦੇਸ਼ ਪ੍ਰਦੇਸ਼ ਦੇ ਵਿੱਚ ਭਟਕਾਉਂਦੇ ਰਹੇ। ਇਹ ਉਹਨਾਂ ਨੂੰ ਕਹਿੰਦੇ ਨੇ ਸਾਧ ਸੰਗਤ। ਜਿਹੜਾ ਬਚਨ ਹੈ ਉਚਾਟ ਜਮਾਤੀ, ਉਚਾਟ ਦਾ ਮਤਲਬ ਦੁਨੀਆਂ ਵੱਲੋਂ ਉਚਾਟ ਕਰਨਾ ਕਿਸੇ ਨੂੰ ਕਿ ਘਰ ਬਾਰ ਛੱਡ ਕੇ ਚੱਲ ਪਹਾੜਾਂ 'ਚ ਚੱਲੀਏ, ਭਰਥਰੀ ਵਰਗੇ, ਗੋਪੀਨਾਥ ਵਰਗੇ ਘਰ ਬਾਰ ਛੱਡ ਕੇ ਰਾਜ ਭਾਗ ਤਿਆਗ ਕੇ ਅਤੇ ਦੇਸ਼ ਤੋਂ ਪ੍ਰਦੇਸ਼, ਦੁਨੀਆਂ ਤੋਂ ਜੰਗਲਾਂ ਵਿੱਚ ਪਹਾੜਾਂ ਦੀਆਂ ਚੋਟੀਆਂ ਦੇ ਉੱਤੇ ਇਹ ਭਟਕਦੇ ਰਹੇ। ਭਾਵੇਂ ਛੇ ਦਰਸ਼ਨ, ਛਿਆਂ ਸ਼ਾਸਤਰਾਂ ਦੀਆਂ ਗੱਲਾਂ, ਭਾਵੇਂ ਯੋਗੀਆਂ ਦੇ 12 ਪੰਥ ਨੇ, ਅਤੇ ਭਾਵੇਂ ਕੋਈ ਘਰ ਬਾਰ ਛੱਡ ਕੇ ਸੰਸਾਰ ਤੋਂ ਉਚਾਟ ਹੋ ਗਿਆ, ਇਹ ਸਾਰੇ ਦੇ ਸਾਰੇ ਠੋਕਰਾਂ ਹੀ ਖਾਂਦੇ ਰਹੇ। ਗੁਰਮੁਖ ਵਰਨ ਅਵਰਨ ਹੋਏ, ਰੰਗ ਸੁਰੰਗ ਤੰਬੋਲ ਸੁਹਾਗੀ। ਕਹਿੰਦੇ ਜਿਹੜੇ ਗੁਰਮੁਖ ਜਾਣੇ ਹਨ, ਵਰਨ ਹੋਵੇ ਭਾਵੇਂ ਅਵਰਨ ਹੋਵੇ, ਸਾਧ ਸੰਗਤ ਉਹ ਸੰਸਾਰ ਜਗਤ ਦੇ ਵਿੱਚ ਪਾਨਾਂ ਦੇ ਬੀੜੇ ਵਾਂਗ ਸੋਹਣੇ ਰੰਗ ਦੇ ਵਿੱਚ ਹੀ ਰੰਗੇ ਰਹਿੰਦੇ ਨੇ। ਪਾਨਾਂ ਦੇ ਬੀੜੇ ਨੂੰ ਦ੍ਰਿਸ਼ਟਾਂਤ ਮਾਤਰ ਵਰਤਣਾ, ਭਾਵ ਜਿਵੇਂ ਕੱਥ, ਸੁਪਾਰੀ, ਚੂਨਾ ਤੇ ਪਾਨ, ਇਹ ਚਾਰੇ ਚੀਜ਼ਾਂ ਮਿਲ ਜਾਣ ਤੇ ਇਹ ਜਦੋਂ ਕੋਈ ਚਿੱਥਦਾ ਨਾ ਬੰਦਾ, ਉਹ ਫਿਰ ਲਾਲ ਰੰਗ ਹੋ ਜਾਂਦਾ ਉਹਨਾਂ ਦਾ। ਇਸੇ ਲਈ ਜਿਹੜੇ ਗੁਰਮੁਖ ਜਾਣੇ ਹਨ, ਉਹ ਖੱਤਰੀਆਂ ਦੇ ਘਰ ਪੈਦਾ ਹੋਣ, ਬ੍ਰਾਹਮਣਾਂ ਦੇ, ਵੈਸ਼ਾਂ ਦੇ, ਸ਼ੂਦਰਾਂ ਦੇ, ਇਸੇ ਲਈ ਚਾਰ ਦਾ ਜ਼ਿਕਰ ਕੀਤਾ। ਜਿਵੇਂ ਮਰਜ਼ੀ ਕਿਤੇ ਵੀ ਉਹ ਪੈਦਾ ਹੋਣ, ਉਹ ਪਰਮੇਸ਼ਰ ਦੇ ਸੋਹਣੇ ਨਾਮ ਦੇ ਰੰਗ ਵਿੱਚ ਹੀ ਰੰਗੇ ਜਾਂਦੇ, ਕਿਉਂਕਿ ਉਹ ਜਾਤਾਂ ਆਦਿਕਾਂ ਦਾ ਅਪਮਾਨ ਨਹੀਂ ਕਰਦੇ, ਉਹ ਹਉਮੈ 'ਚ ਨਹੀਂ ਗਰਸੇ ਜਾਂਦੇ, ਉਹ ਗੁਰੂ ਦੀ ਸ਼ਰਨ ਪੈ ਕੇ ਉਹ ਗੁਰੂ ਦੇ ਸਿੱਖ ਬਣ ਜਾਂਦੇ। ਉਹਨਾਂ ਦੀ ਜਾਤ ਹੀ ਸਿੱਖ, ਉਹਨਾਂ ਦੀ ਜਾਤ ਹੀ ਪਾਤ ਹੀ, ਉਹਨਾਂ ਦਾ ਵਰਣ ਵੀ ਸਭ ਕੁਝ ਗੁਰੂ ਕੇ ਖਾਲਸੇ ਹੀ ਹੋ ਜਾਂਦਾ। ਇਸ ਲਈ ਉਹ ਸਤਿਗੁਰੂ ਦੇ ਰੰਗ ਵਿੱਚ, ਨਾਮ ਸਿਮਰਨ ਦੇ ਰੰਗ ਵਿੱਚ ਹੀ ਰੰਗੇ ਜਾਂਦੇ ਹਨ। ਉਹ ਦੁਨੀਆਂ ਦੇ ਵੰਡਾਂ ਜੋ ਪਈਆਂ ਹਨ ਉਹਦੇ ਵਿੱਚ ਗਲਤਾਨ ਨਹੀਂ ਹੁੰਦੇ। ਛੇ ਰੁੱਤ 12 ਮਾਹ ਵਿੱਚ ਗੁਰਮੁਖ ਦਰਸ਼ਨ ਸੁੱਜ ਸੁਝਾਤੀ। ਜਿਸ ਤਰ੍ਹਾਂ ਛੇ ਰੁੱਤਾਂ ਨੇ, 12 ਮਹੀਨਿਆਂ ਦੇ ਵਿੱਚ ਛੇ ਰੁੱਤਾਂ, ਦੋ ਦੋ ਮਹੀਨਿਆਂ ਦੀ ਇੱਕ ਰੁੱਤ ਹੈ। ਇਹ ਕਹਿਣ ਲੱਗੇ ਜਿਸ ਤਰ੍ਹਾਂ ਸੂਰਜ ਇੱਕ ਹੈ, ਸੂਰਜ ਦਾ ਪ੍ਰਕਾਸ਼ ਤੇ ਉਹੀ ਹਨ, ਇਸੇ ਤਰ੍ਹਾਂ ਜਿਸ ਤਰ੍ਹਾਂ ਛੇ ਰੁੱਤਾਂ 12 ਮਹੀਨਿਆਂ ਦੇ ਵਿੱਚ ਇੱਕ ਰਸ, ਸੂਰਜ ਦਾ ਪ੍ਰਕਾਸ਼ ਹੈ, ਇਸੇ ਤਰ੍ਹਾਂ ਹੀ ਗੁਰਮੁਖਾਂ ਦਾ ਦਰਸ਼ਨ ਸਦਾ ਪ੍ਰਕਾਸ਼ਮਾਨ ਹੈ। ਗੁਰਮੁਖਾਂ ਦੀ ਸੰਗਤ, ਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠੋਗੇ, ਅਗਿਆਨਤਾ ਦੇ ਹਨੇਰੇ ਵਿੱਚੋਂ ਨਿਕਲ ਕੇ ਗੁਰਮਤ ਦੇ ਪ੍ਰਕਾਸ਼ ਵਿੱਚ ਚਲੇ ਜਾਓਗੇ। ਭਾਵੇਂ ਤਾਂ ਨਹੀਂ ਨਾ ਕਿ ਹੁਣ ਗਰਮੀ ਦੀ ਰੁੱਤ ਹੈ, ਸਰਦੀ ਦੀ ਰੁੱਤ ਹੈ, ਭਾਵੇਂ ਬਸੰਤ ਰੁੱਤ ਹੈ, ਬਰਸਾਤ ਰੁੱਤ ਹੈ, ਸੂਰਜ ਨੇ ਆਪਣਾ ਚਾਨਣਾ ਉਸੇ ਤਰ੍ਹਾਂ ਦੇਣਾ ਹੈ, ਸੂਰਜ ਨੇ ਉਸੇ ਤਰ੍ਹਾਂ ਹੀ ਚੜ੍ਹਨਾ। ਇਸ ਲਈ ਜਿਹੜੇ ਗੁਰਮੁਖ ਜਾਣੇ ਆ, ਉਹ ਕਿਤੇ ਵੀ ਦੁਨੀਆਂ ਵਿੱਚ ਪੈਦਾ ਹੋਣ, ਕਿਸੇ ਵੀ ਜਾਤ ਗੋਤ ਤੇ ਵਰਣ ਵਿੱਚ ਪੈਦਾ ਹੋਣ, ਉਹ ਜਿੱਥੇ ਵੀ ਬੈਠਦੇ ਨੇ ਸਾਰਿਆਂ ਨੂੰ ਸੂਰਜ ਦੀ ਤਰ੍ਹਾਂ ਚਾਨਣ ਹੀ ਦਿੰਦੇ, ਪ੍ਰਕਾਸ਼ ਹੀ ਵੰਡਦੇ ਹਨ। ਗੁਰਮੁਖ ਸੁਖ ਫਲ ਪਿਰਮ ਪਿਰਾਤੀ, ਕਿਉਂਕਿ ਗੁਰਮੁਖਾਂ ਨੇ ਸੁਖ ਫਲ ਜਿਹੜਾ ਉਹ ਪਿਆਰੇ ਪ੍ਰਭੂ ਦੀ ਪ੍ਰੀਤ ਦੇ ਵਿੱਚੋਂ ਹੀ ਪ੍ਰਾਪਤ ਕੀਤਾ ਹੈ। ਗੁਰਮੁਖਾਂ ਨੇ ਪਿਆਰੇ ਪ੍ਰਭੂ ਦੇ ਚਰਨਾਂ ਨਾਲ ਪ੍ਰੀਤ ਪਾਈ ਹੈ ਤੇ ਉਹਦੇ ਚਰਨਾਂ ਨਾਲ ਜੁੜ ਕੇ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਨ। ਜਿਵੇਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਆਖਦੇ ਨੇ ਆਪਣੇ ਪਾਵਨ ਬਚਨਾਂ 'ਚ, ਉਹ ਕਹਿੰਦੇ ਦਿਲੇ ਆਸ਼ਿਕ ਬਾ ਅੰਦਰ ਫੁਰਸ ਤੇ ਮਾਸ਼ੂਕ ਮੇ ਗਰਦਦ, ਸਰਾ ਪਾ ਜਾਂ ਸ਼ਬਦ ਹਰ ਕਸ ਕੇ ਬਾਜ ਨਾ ਮੇ ਸਾਜਦ। ਚਿੱਤ ਪ੍ਰੇਮੀ ਦਾ ਬਹੁਤ ਛੇਤੀ ਪਿਆਰੇ ਦਾ ਰੂਪ ਹੋ ਜਾਂਦਾ ਹੈ। ਕਹਿਣ ਲੱਗੇ ਸਿਰ ਤੋਂ ਪੈਰਾਂ ਤੱਕ ਉਹ ਆਪਣੇ ਪਿਆਰੇ ਦਾ ਇੱਕ ਰੂਪ ਹੀ ਬਣ ਜਾਂਦਾ ਹੈ। ਕੌਣ? ਜੋ ਆਪਣੇ ਪਿਆਰੇ ਪਰਮੇਸ਼ਰ ਨਾਲ ਪ੍ਰੀਤ ਕਰਦਾ ਹੈ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹ ਹਾ ਪ੍ਰੇਮ ਪਿਰੀ, ਪਿਆਰੇ ਪ੍ਰਭੂ ਦੇ ਚਰਨਾਂ ਨਾਲ ਪ੍ਰੀਤ ਪਾ ਲੈਣੀ। ਜਿਨ ਜਾਤਾ ਸੋ ਤਿਸ ਹੀ ਜਿਹਾ, ਅਤ ਨਿਰਮਾਇਨ ਸੀਜਸ ਦੇਹਾ। ਜਿਸ ਨੇ ਪਿਆਰੇ ਪ੍ਰਭੂ ਨਾਲ ਪ੍ਰੇਮ ਕੀਤਾ ਉਸੇ ਦਾ ਹੀ ਰੂਪ ਹੋ ਗਿਆ ਪਰਮੇਸ਼ਰ ਦੇ ਪਿਆਰੇ ਤੇ। ਇੱਥੋਂ ਤੱਕ ਉਹਦੇ ਤੋਂ ਸਦਕੇ ਜਾਂਦੇ ਨੇ। ਗੁਰੂ ਅੰਗਦ ਦੇਵ ਸਾਹਿਬ ਜੀ ਨੇ ਇੱਕ ਸਲੋਕ ਉਚਾਰਨ ਕੀਤਾ, ਦਾਤਾ ਜੀ ਕਹਿੰਦੇ, ਜਿਸ ਪਿਆਰੇ ਸੀ ਉਹ ਨੇਹੋ ਤਿਸ ਆਗੈ ਮਰ ਚੱਲੀਏ। ਜੇ ਪਿਆਰੇ ਦੇ ਨਾਲ ਸਨੇਹ ਬਣ ਗਿਆ, ਪ੍ਰੀਤ ਬਣ ਗਈ, ਉਹਦੇ ਅੱਗੇ ਮਰ ਜਾਈਏ, ਇਸ ਆਗੇ ਮਰ ਚੱਲੀਏ। ਆਗੇ ਮਰ ਚੱਲੀਏ ਦਾ ਮਤਲਬ ਪਤਾ ਕੀ? ਕਿਤੇ ਕੋਈ ਜੰਗ ਹੋਵੇ, ਕੋਈ ਯੁੱਧ ਹੋਵੇ, ਕੋਈ ਲੜਾਈ ਚੱਲ ਰਹੀ ਹੋਵੇ, ਧਰਮ ਯੁੱਧ ਹੋ ਰਿਹਾ ਹੋਵੇ, अपने प्यारे तो अगे होके लड़िए, ओदियां अखां सामने शहादत दे जाम पी जाइए। तरकार है वह जिंदगी जिहड़ी अपने प्यारे नालों टुट के गुजारनी है। पंक्तियां सुन लैणियां, जिस प्यारे सिउ नेहूं तिस आगे मर चलीए, तरिग जीवन संसार तां कै पाशा जीवना। ओदे नालों पिछे होके, ओदे नालों टुट के जीना, हर वक्त गुरु दे सन्मुख सुरत बिरती करके प्यारा रवे। अंदर सच्चा नेहूं लाया प्रीतम अपने, तन मन होए निहाल जां गुरदेखा सामने। तरिग जीवन संसार तां कै पाशा जीवना, ओदे नालों टुट के जीना, तरकार लानत जोग जिंदगी है। इसलिए साध संगत भाई साहब भाई गुरदास जी कहते, गुरमुख सुख फल पिरम पराती। गुरमुखा ने सुख फल कितों प्राप्त किया है? उस प्यारे दे प्रेम विचों, उहदी प्रीत विचों, उहदी प्रीत विच जुड़ के ही उहदे नाल अभेद हो जाते हैं, लीन हो जाते हैं। वार बारहवीं दी पौड़ी तेरहवीं विच सत्कार योग महान व्याख्याकार ब्रह्म ज्ञानी तप बेता भाई साहब भाई गुरदास जी बड़े प्यार विच भेज के उचारण कर रहे हैं। पांच तत् परवान कर, धर्मशाल धरती मन पानी, पानी अंदर धरत धर, धरती अंदर धरिया पानी, सिर तलवाए रुख होए, निहचल चेत निवास बेबाणी, पर उपकारी सफल फल, वट वगाए सिरठ वरसाणी, चंदन वास बनास पत, चंदन होए वास महकाणी, शब्द सुरत लेव साद संग, गुरमुख सुख फल अमृत वाणी, अब गत गत अत अकथ कहानी, अब गत गत अत अकथ कहानी। कहन लगे पांच तत् परवान कर, धर्मशाल धरती मन पाणी। जेड़े पांच तत् पा के परमात्मा ने सृष्टि साजी है, धरती आकाश हवा अग ते पाणी, पांच तत् प्रवान कर। उस निरंकार परमेश्वर ने इस धरती दे उत्ते भाव इस सृष्टि कायनात कुदरत दे विच इन्हां पंजां दा वजन करके उन्हां विचों धरती दा नाम धर्मशाल रखिया। धरती दा नाम की रखिया? धर्मशाल। जपजी साहब दी पावन बाणी पढ़दे हन, सात संगत घट्टो घट नितनेम दीआं बाणीआं दे अर्थ घट्टो घट सिख नूं जरूर आउणे चाहीदे। जपजी साहब की पावन बाणी पढ़ांगे, उहदे विच एक वचन मिलेगा, तिस विच धरती थाप रखी धर्मसार, तिस विच जी जुगत के रंग, तिनके नाम अनेक अनंत। कहण लगे इन्हां पंजां तत्तां च बाकी भी चारे तत् जिहड़े ने महान है। तां हवा है, अग है, पानी है, आकाश है, पर जे किसी नूं धर्मसाल का नां दिता है तो वह धरती है, क्योंकि धरती उत्ते रह के प्राणी जिहड़ा है संसार जगत दे विच धर्म कमाउंदा है। इसलिए कहण लगे इन्हां पंजां तत्तां नूं परमात्मा ने पैदा करके ते धरती दा नां धर्मशाल धरती मन पाणी, इस दा नां धर्मशाल रखिया। अकाल पुरख ने इस धरती नूं धर्मशाला आखिया, उहनूं इह बात चंगी लगी, क्योंकि इत्थे जो बीजिया होया बीज है, जिवें धरती विच जो बीजोगे उहो ही उगणा है, जिहा बीज है सो लुणा है, करमा संदड़ा खेत। तो साध संगत जिस तरह धरती विच जो बीजी ओह उगदा, इंज ही धरती उत्ते रहण वाले जिहड़े प्राणी ने जिहड़े करम दा बीज बीजणगे ओह ही फलीभूत होवेगा। इसलिए परमात्मा ने इस धरती नूं धर्मशाल, श्री गुरु नानक देव साहब सच्चे पातशाह ने जपजी साहब की पावन बाणी विच इस विच धरती थाप रखी धर्मशाल, इहनूं धर्मशाला दा नां दिता है। धरती नूं भाव धर्म कमाउण वाली जगह है। पाणी अंदर धरत धर, धरती अंदर धरिया पाणी, परंतु पाणी दे विच धरती ते धरती दे विच पाणी परमात्मा ने धरिया। कैसी कुदरत है उहदी, धरती दे दुआले समुंदर ने। ते साध संगत ਧਰਤੀ ਦੇ ਵਿੱਚ ਵਿੱਚ ਝੀਲਾਂ, ਦਰਿਆ, ਸ਼ੰਭ, ਨਦੀਆਂ ਕਿੰਨਾ ਕੁਝ, ਤੇ ਧਰਤੀ ਆਪਾਂ ਪੁੱਟੀਏ ਤੇ ਤਾਂ ਵੀ ਥੱਲਿਓਂ ਪਾਣੀ ਨਿਕਲਦਾ। ਧਰਤੀ ਦੇ ਚਾਰ ਚ ਫਿਰ ਕੀ ਹੋਇਆ? ਫਿਰ ਪਾਣੀ ਪਾਣੀ ਹੈ। ਕਹਿੰਦੇ ਧਰਤੀ ਪਾਣੀ ਚ ਤੇ ਪਾਣੀ ਧਰਤੀ ਚ। ਇਹ ਨਿਰੰਕਾਰ ਪਰਮਾਤਮਾ ਦੀ ਕੁਦਰਤ ਹੈ। ਵੇਖੋ ਪਰਮੇਸ਼ਰ ਨੇ ਕਿਵੇਂ ਇਹਨਾਂ ਤੱਤਾਂ ਨੂੰ ਆਪਣੀ ਮਰਿਆਦਾ ਵਿੱਚ ਬੰਨਿਆ ਹੈ। ਅੱਜ ਮਰਿਆਦਾ ਤੋਂ ਕੋਈ ਬਾਹਰ ਜਾ ਕੇ ਗੱਲ ਕਰ ਰਿਹਾ ਤੇ ਮਨੁੱਖ ਨੂੰ ਹੀ ਸਮਝਾਉਣਾ ਪੈ ਰਿਹਾ ਕਿ ਤੂੰ ਮਰਿਆਦਾ ਚ ਰਹਿ। ਸੂਰਜ ਆ, ਪਰਮਾਤਮਾ ਨੇ ਇੱਕ ਵਾਰੀ ਪੈਦਾ ਕਰ ਦਿੱਤਾ, ਭਾਵੇਂ ਅਨੇਕਾਂ ਸੂਰਜ ਨੇ, ਪਰ ਜਿੱਥੋਂ ਸੂਰਜ ਅੱਜ ਤੋਂ ਹਜ਼ਾਰਾਂ ਲੱਖਾਂ ਸਾਲ ਪਹਿਲਾਂ ਚੜ੍ਹਦਾ ਸੀ, ਛਿਪਦਾ ਸੀ, ਅੱਜ ਵੀ ਚੜ੍ਹ ਰਿਹਾ, ਛਿਪ ਰਿਹਾ, ਚੰਦਰਮਾ ਚੜ੍ਹ ਰਿਹਾ, ਛਿਪ ਰਿਹਾ, ਦਿਨ ਤੇ ਰਾਤ ਬਣ ਰਹੇ, ਹਵਾ ਚੱਲ ਰਹੀ ਹੈ, ਆਕਸੀਜਨ ਮਨੁੱਖ ਲੈ ਰਿਹਾ, ਕਾਰਬਨ ਡਾਈਆਕਸਾਈਡ ਕੱਢ ਰਿਹਾ, ਲੱਖਾਂ ਕਰੋੜਾਂ ਸਾਲਾਂ ਤੋਂ ਜਦੋਂ ਤੋਂ ਸ੍ਰਿਸ਼ਟੀ ਬਣੀ ਲਗਾਤਾਰ ਚੱਲਦਾ ਆ ਰਿਹਾ। ਪਰਮਾਤਮਾ ਨੇ ਇੱਕ ਵਾਰੀ ਕੁਦਰਤ ਬਣਾ ਦਿੱਤੀ, ਉਹਨੇ ਜੋ ਕੁਛ ਪਾਇਆ ਸੋ ਏਕਾ ਵਾਰ, ਇੱਕ ਵਾਰੀ ਉਹਨੇ ਪਾ ਦਿੱਤਾ ਸੰਸਾਰ ਜਗਤ ਕੁਦਰਤ ਵਿੱਚ ਸਾਰਾ ਕੁਝ। ਧਰਤੀ ਉਸੇ ਸਪੀਡ ਨਾਲ ਸੂਰਜ ਦੁਆਲੇ, ਕਿਤਨਾ ਸਮਾਂ ਹੋ ਗਿਆ ਸ੍ਰਿਸ਼ਟੀ ਬਣੀ ਨੂੰ, ਲਗਾਤਾਰ ਘੁੰਮ ਰਹੀ। ਪਰ ਕਮਾਲ ਦੀ ਬਾਤ ਵੇਖੋ, ਆਪਾਂ ਪਾਣੀ ਦੇ ਵਿੱਚ ਮਿੱਟੀ ਦਾ ਕੋਈ ਢੇਲਾ ਸੁੱਟ ਦਈਏ, ਮਿੱਟੀ ਦਾ ਕੋਈ ਟੁਕੜਾ ਪਾਣੀ ਦੇ ਵਿੱਚ ਰੱਖ ਦਈਏ ਤੇ ਉਹ ਮਿੱਟੀ ਜਿਹੜੀ ਹੈ ਸਾਧ ਸੰਗਤ ਉਹ ਪਾਣੀ ਵਿੱਚ ਪੈ ਕੇ ਖੁਰ ਜਾਂਦੀ, ਪਾਣੀ 'ਚ ਮਿਲ ਜਾਂਦੀ ਮਿੱਟੀ ਹੈ ਜਿਹੜੀ। ਹੁਣ ਕਦੇ ਸੋਚ ਕੇ ਵੇਖਿਓ ਐਸ ਸਾਜੀ ਹੋਈ ਕਾਇਨਾਤ ਦੇ ਵਿੱਚ ਧਰਤੀ ਕਿੰਨੀ ਹੈ ਤੇ ਪਾਣੀ ਕਿੰਨਾ। ਫਿਰ ਥੱਲੜਲੇ ਪਾਸੇ ਧਰਤੀ ਦੇ ਨੀਚੇ ਵੀ ਪਾਣੀ ਹੈ, ਆਲੇ ਦੁਆਲੇ ਵੀ ਸਮੁੰਦਰ ਨੇ। ਤੇ ਸਾਧ ਸੰਗਤ ਉਸ ਤੋਂ ਬਾਅਦ ਚਾਰ ਚੁਫੇਰੇ ਸਮੁੰਦਰ ਵਿਚਕਾਰ, ਆਪਾਂ ਸਮੁੰਦਰੋਂ ਪਾਰ ਜਾ ਕੇ ਦੂਸਰੀ ਧਰਤੀ ਤੇ ਚਲ ਜਾਂਦੇ। ਆਪਾਂ ਜਹਾਜ਼ ਦੇ ਉੱਤੇ ਸਫ਼ਰ ਕਰਦੇ ਹਾਂ ਐਰੋਪਲੇਨ ਤੇ, ਤਾਂ ਸਾਧ ਸੰਗਤ ਇਹ ਆ ਵੀ ਉਹ ਜਿਹੜਾ ਦੇਸ਼ ਹੈ ਇਸ ਸਮੁੰਦਰ ਤੋਂ ਪਾਰ ਹੈ, ਉਸ ਦੇਸ਼ ਨੂੰ ਆਹ ਸਮੁੰਦਰ ਲੱਗਦਾ, ਉਸ ਦੇਸ਼ ਨੂੰ ਆਹ ਸਮੁੰਦਰ ਲੱਗਦਾ, ਵੱਖ ਵੱਖ ਅੱਜ ਆਪਾਂ ਨਾਂ ਵੀ ਰੱਖ ਲਏ, ਇਹ ਪ੍ਰਸ਼ਾਂਤ ਮਹਾਂਸਾਗਰ ਹੈ, ਇਹ ਅੰਧ ਮਹਾਂਸਾਗਰ ਹੈ, ਇਹ ਤਾਂ ਆਦਿਕ ਬੇਅੰਤ ਨਾਂ ਨੇ, ਆਪਾਂ ਲੈਂਦੇ ਉਹਨਾਂ ਦੇ ਨਾਮ। ਪਰ ਜਿਹੜੀ ਦਾਸ ਨੇ ਬੇਨਤੀ ਕਰਨੀ ਹੈ, ਕਿਤਨੇ ਗੁਣਾ ਧਰਤੀ ਤੇ ਪਾਣੀ ਕਿੰਨਾ ਹੈ, ਕਿੰਨੇ ਗੁਣਾ ਜ਼ਿਆਦਾ ਹੈ, ਆਪਾਂ ਨੂੰ ਪਤਾ ਹੈ ਸਾਰਾ। ਮੈਂ ਵਿਸਥਾਰ ਬਹੁਤਾ ਨਹੀਂ ਕਰਨਾ ਚਾਹੁੰਦਾ, ਕੇਵਲ ਇਹ ਦੱਸਣਾ ਚਾਹੁੰਦਾ ਵੀ ਆਮ ਤੌਰ ਦੇ ਉੱਤੇ ਪਾਣੀ ਦੇ ਵਿੱਚ ਕੋਈ ਮਿੱਟੀ ਦਾ ਟੁਕੜਾ ਹੋਵੇ ਤੇ ਪਾਣੀ ਉਹਨੂੰ ਖੋਰ ਦਿੰਦਾ ਹੈ। ਕਦੋਂ ਤੋਂ ਧਰਤੀ ਇਸ ਪਾਣੀ ਦੇ ਵਿਚਕਾਰ ਰੱਖੀ ਹੈ ਪਰਮੇਸ਼ਰ, ਚਾਰ ਚੁਫੇਰੇ ਆਲੇ ਦੁਆਲੇ ਧਰਤੀ ਦੇ ਥੱਲੇ ਵੀ ਪਾਣੀ, ਖੁਰੀ ਹੈ ਧਰਤੀ। ਕਿੰਨੇ ਸਾਲ ਹੋ ਗਏ, ਕਿੰਨੇ ਟਿਕਾ ਕੇ ਰੱਖਿਆ ਪਾਣੀ ਨੂੰ, ਮਰਿਆਦਾ ਦੇ ਵਿੱਚ ਕਿੰਨੇ ਰੱਖਿਆ ਧਰਤੀ ਨੂੰ, ਮਰਿਆਦਾ ਦੇ ਵਿੱਚ ਕਿੰਨੇ ਰੱਖਿਆ ਪਰਮੇਸ਼ਰ ਨੇ। ਇਸ ਲਈ ਉਹ ਨਿਰੰਕਾਰ ਪਰਮੇਸ਼ਰ ਦੀ ਕੁਦਰਤ ਹੈ। ਭਾਈ ਗੁਰਦਾਸ ਜੀ ਹੁਣ ਵਰਣਨ ਕਰ ਰਹੇ, ਕਹਿੰਦੇ ਪਾਣੀ ਅੰਦਰ ਧਰਤ ਧਰ, ਧਰਤੀ ਅੰਦਰ ਧਰਿਆ ਪਾਣੀ, ਪਾਣੀ ਦੇ ਵਿੱਚ ਧਰਤੀ ਤੇ ਧਰਤੀ ਦੇ ਵਿੱਚ ਪਾਣੀ ਧਰਿਆ ਹੈ, ਭਾਵ ਧਰਤੀ ਦੇ ਦੁਆਲੇ ਇੱਧਰ ਉੱਧਰ ਸਮੁੰਦਰ ਨੇ ਔਰ ਧਰਤੀ ਦੇ ਵਿਚਕਾਰ ਵਿੱਚ ਵਿੱਚ ਝੀਲਾਂ, ਦਰਿਆ, ਨਦੀਆਂ, ਸ਼ੰਭ ਕਈ ਕੁਝ ਹੈ। ਪਰ ਸਾਧ ਸੰਗਤ ਇਹ ਪਰਮਾਤਮਾ ਦੀ ਕੁਦਰਤ ਹੈ ਕਿ ਧਰਤੀ ਉਸੇ ਤਰ੍ਹਾਂ ਟਿਕੀ ਹੋਈ। ਸਿਰ ਤਲਵਾਏ ਰੁੱਖ ਹੋਏ, ਨਿਹਚਲ ਚਿੱਤ ਨਿਵਾਸ ਬਿਬਾਣੀ। ਇਸ ਵਿਖੇ ਧਰਤੀ ਦੇ ਉੱਤੇ ਬਿਰਸ਼ ਉਲਟੇ ਜੰਮ ਕੇ, ਜਿਵੇਂ ਬਿਰਸ਼ ਦੀਆਂ ਜਿਹੜੀਆਂ ਲੱਤਾਂ ਹਨ, ਪੈਰ ਆ ਉੱਪਰ ਨੂੰ ਆਉਣ, ਉੱਪਰ ਖਿਲਰ ਜਾਂਦਾ ਨਾ ਬਿਰਸ਼ ਜਾ ਕੇ, ਤੇ ਜਿਵੇਂ ਸਿਰ ਥੱਲੇ ਇਹਨੂੰ ਹੋਵੇ ਬਿਰਸ਼ ਦਾ। ਕਹਿਣ ਲੱਗੇ ਜਿਹੜੇ ਬਿਰਸ਼ ਰੁੱਖ ਨੇ ਉਲਟੇ ਧਰਤੀ ਤੇ ਪੈਦਾ ਹੋ ਕੇ ਉਜਾੜਾਂ ਦੇ ਵਿੱਚ, ਜੰਗਲਾਂ ਦੇ ਵਿੱਚ, ਬਾਗਾਂ ਦੇ ਵਿੱਚ ਨਿਚਲ ਚਿੱਤ ਹੋ ਕੇ ਨਿਵਾਸ ਕਰਦੇ ਆ ਜਿਹੜੇ ਰੁੱਖ ਨੇ। ਤੇ ਸਾਧ ਸੰਗਤ ਸੰਸਾਰ ਜਗਤ ਦੇ ਵਿੱਚ ਸਾਰਿਆਂ ਨੂੰ ਠੰਡੀ ਹਵਾ ਦੇ ਰਹੇ, ਆਕਸੀਜਨ ਦੇ ਰਹੇ ਤੁਹਾਨੂੰ, ਉਹ ਰੁੱਖ ਵੀ ਜਿਹੜੇ ਨੇ, ਦਰਖਤ ਵੀ ਜਿਹੜੇ ਨੇ, ਉਹ ਸੰਸਾਰ ਦਿਆਂ ਲੋਕਾਂ ਤੇ ਪਾਰੇ ਉਪਕਾਰ ਕਰ ਰਹੇ। ਫਲਦਾਰ ਜਿਹੜੇ ਦਰਖਤ ਨੇ ਉਹਨਾਂ ਨੂੰ ਕੋਈ ਵੱਟਾ ਵੀ ਮਾਰੇ, ਢੀਮ ਵੀ ਮਾਰੇ, ਪੱਥਰ ਮਾਰੇ, ਮਿੱਠੇ ਫਲ ਦਿੰਦੇ ਨੇ ਖਾਣ ਵਾਸਤੇ। ਅਗਲੀ ਪੰਕਤੀ ਵਿੱਚ ਫਰਮਾਨ ਕਰ ਰਹੇ ਹਨ ਭਾਈ ਗੁਰਦਾਸ, ਕਹਿਣ ਲੱਗੇ ਪਾਰੇ ਉਪਕਾਰੀ ਸੁਫਲ ਫਲ, ਵੱਟ ਵਗਾਏ ਸਿਰਠ ਵਰਸਾਣੀ। ਚੰਗੇ ਫਲਾਂ ਨਾਲ ਫਲ ਕੇ ਦਰਖਤ ਜਿਹੜੇ ਉਹ ਪਾਰੇ ਉਪਕਾਰੀ ਹਨ। ਜੇ ਕੋਈ ਵੱਟਾ ਵੀ ਮਾਰੇ ਇਸ ਸ੍ਰਿਸ਼ਟੀ ਧਰਤੀ ਦੇ ਉੱਤੇ, ਸਗੋਂ ਫਲਾਂ ਦਾ ਵਰਸਾਓ ਕਰਦੇ ਹਨ, ਅੱਗੇ ਉਹ ਫਲ ਦਿੰਦੇ ਉਹਨਾਂ ਨੂੰ। ਪੱਥਰ ਮਾਰੇ, ਕੋਈ ਵੱਟਾ ਮਾਰੇ ਰੁੱਖ ਦੇ, ਅੱਗੇ ਮਿੱਠਾ ਫਲ ਦਿੰਦੇ ਨੇ ਖਾਣ ਵਾਸਤੇ। ਗੱਲ ਕੀ ਆਰੇ ਨਾਲ ਚੀਰਨਾ ਵੀ ਚਾਹੇ ਉਸ ਦੇ ਉੱਤੇ ਵੀ ਠੰਡੀ ਛਾਂ ਹੀ ਕਰਦੇ। ਰੁੱਖ ਦਾ ਸੁਭਾਅ ਪਰਉਪਕਾਰੀ, ਪਰਮੇਸ਼ਰ ਦੇ ਪਿਆਰਿਆਂ ਦਾ ਸੁਭਾਅ ਭਾਈ ਗੁਰਦਾਸ ਜੀ ਦੱਸਣਗੇ, ਉਹ ਵੀ ਪਰਉਪਕਾਰੀ। ਚੰਦਨ ਵਾਸ ਬਣਾਸ ਪਤ, ਚੰਦਨ ਹੋਏ ਵਾਸ ਮਹਿਕਾਣੀ। ਉਹਨਾਂ ਬਿਰਸ਼ਾਂ ਵਿੱਚੋਂ, ਉਹਨਾਂ ਦਰਖਤਾਂ ਵਿੱਚੋਂ ਚੰਦਨ ਦਾ ਬਿਰਸ਼ ਵੀ ਇੱਕ ਅਜਿਹਾ ਹੈ ਕਿ ਉਸ ਦੀ ਵਾਸ਼ਨਾ ਨਾਲ, ਉਸ ਦੀ ਸੁਗੰਧੀ ਨਾਲ ਆਲੇ ਦੁਆਲੇ ਦੀ ਬਨਸਪਤੀ ਚੰਦਨ ਹੀ ਹੋ ਕੇ ਮਹਿਕਣ ਲੱਗ ਪੈਂਦੀ ਹੈ। ਇੱਕ ਬਾਂਸ ਨੂੰ ਛੱਡ ਕੇ ਅੰਦਰੋਂ ਖਾਲੀ ਥੋਥਾ ਹੈ ਜਿਹੜਾ ਬਾਂਸ ਹੈ। ਚੰਦਨ ਕਹਿ ਨਿਕਟੈ ਬਸੈ, ਬਾਂਸ ਸੁਗੰਧ ਨਾ ਹੋਏ। ਕਹਿਣ ਲੱਗੇ ਸਾਰੀ ਦੀ ਸਾਰੀ ਚੰਦਨ ਦੀ ਬਾਕੀ ਬਨਸਪਤੀ ਮਹਿਕਦੀ ਹੈ, ਚੰਦਨ ਦੀਆਂ ਹੀ ਲਪਟਾਂ ਆਉਂਦੀਆਂ ਨੇ ਉਹਦੇ ਚ। ਚੰਦਨ ਨਾਲ ਸਾਰੀ ਦੀ ਸਾਰੀ ਬਨਸਪਤੀ ਚੰਦਨ ਹੋ ਕੇ ਮਹਿਕਣ ਲੱਗ ਪੈਂਦੀ ਹੈ, ਕਿਉਂਕਿ ਚੰਦਨ ਰੂਪੀ ਜੋ ਸੋਖ ਫਲ ਅੰਮ੍ਰਿਤ ਰੂਪ ਹੈ, ਉਹ ਕੀ ਹੈ? ਸਾਧ ਸੰਗਤ। ਗੁਰੂ ਦੀ ਸੰਗਤ ਵਿੱਚ ਆ ਸਿੱਖਾ, ਤੇਰੇ ਵਿੱਚੋਂ ਵੀ ਗੁਰੂ ਵਾਲੀ ਖੁਸ਼ਬੋ, ਗੁਰ ਸ਼ਬਦ ਦੀ ਸੁਗੰਧੀ, ਸਿੱਖੀ ਦੀ ਸੁਗੰਧੀ ਤੇਰੇ ਵਿੱਚੋਂ ਵੀ ਆਉਣ ਲੱਗ ਪਏਗੀ। ਸ਼ਬਦ ਸੁਰਤ ਲਿਵ ਸਾਧ ਸੰਗ, ਗੁਰਮੁਖ ਸੋਖ ਫਲ ਅੰਮ੍ਰਿਤ ਬਾਣੀ। ਕਿਉਂਕਿ ਸਾਧ ਸੰਗਤ ਦੇ ਉਪਦੇਸ਼ ਦੇ ਨਾਲ, ਗੁਰੂ ਦੇ ਉਪਦੇਸ਼ ਦੇ ਨਾਲ, ਗੁਰੂ ਦੇ ਪਿਆਰਿਆਂ ਦੇ ਉਪਦੇਸ਼ ਦੇ ਨਾਲ, ਗੁਰਸਿੱਖਾਂ ਦੀ ਸਿੱਖਿਆ ਨਾਲ, ਸਤਿਗੁਰੂ ਜੀ ਦੀ ਪਾਵਨ ਬਾਣੀ ਤੇ ਗੁਰੂ ਪਾਤਸ਼ਾਹ ਦੇ ਅੰਮ੍ਰਿਤ ਬੋਲਾਂ ਨਾਲ ਕੀ ਹੁੰਦਾ ਹੈ? ਸ਼ਬਦ ਸੁਰਤ ਲਿਵ ਸਾਧ ਸੰਗ। ਫਿਰ ਸੁਰਤ ਸ਼ਬਦ ਵਿੱਚ ਜੁੜਦੀ ਹੈ ਤੇ ਲਿਵ ਗੁਰੂ ਦੇ ਚਰਨਾਂ ਵਿੱਚ ਲੱਗਦੀ ਹੈ। ਉਸ ਸ਼ਬਦ ਦੀ ਪ੍ਰੀਤ ਕਰਕੇ ਜਿਹੜੇ ਗੁਰਮੁਖ ਜਨ ਹਨ, ਸਾਧ ਸੰਗਤ ਇੱਕ ਰਸ ਐ ਨਿਰਵਿਕਲਪ ਸਮਾਧੀ ਲਾਉਂਦੇ ਹਨ। ਕੋਈ ਵਿਕਲਪ, ਕੋਈ ਸੰਕਲਪ, ਕੁਛ ਨਹੀਂ ਉਹਨਾਂ ਦੇ ਅੰਦਰ ਪੈਦਾ ਹੁੰਦਾ, ਕੇਵਲ ਅੰਮ੍ਰਿਤ ਬਾਣੀ ਨਾਲ ਉਹਨਾਂ ਦੀ ਸਾਂਝ ਬਣ ਜਾਂਦੀ ਹੈ। ਇਸ ਲਈ ਇਹ ਸਾਧ ਸੰਗਤ ਪਰਮੇਸ਼ਰ ਦੇ ਚਰਨਾਂ ਨਾਲ ਜੋੜਨ ਵਾਲੀ ਹੈ। ਅਬ ਗਤ ਗਤ ਅਤ ਅਕਥ ਕਹਾਣੀ, ਉਹਨਾਂ ਗੁਰਮੁਖ ਜਨਾਂ ਦੀ ਅਵਸਥਾ ਕਿਤਨੀ ਕੋ ਬਿਆਨ ਕਰੀਏ। ਅਸਚਰਜ ਹੈ ਉਹਨਾਂ ਦੀ ਗਤੀ, ਅਸਚਰਜ ਹੈ ਗੁਰਮੁਖ ਜਨਾਂ ਦੀ ਅਵਸਥਾ, ਕਿਉਂਕਿ ਜੋ ਉਹਨਾਂ ਦੀ ਕਹਾਣੀ, ਜੀਵਨ ਦੀ ਕਹਾਣੀ, ਜੋ ਉਹਨਾਂ ਦੀ ਜੀਵਨ ਦੀ ਗਾਥਾ ਹੈ, ਅਕਥ ਕਹਾਣੀ ਹੈ, ਨਹੀਂ ਵਰਣਨ ਕੀਤੀ ਜਾ ਸਕਦੀ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ। ਨਾ ਹੀ ਕਾਗਜ਼ ਹਨ, ਨਾ ਹੀ ਕੋਈ ਲਿਖਣਹਾਰਾ ਹੈ ਜਿਹੜੇ ਗੁਰੂ ਦੇ ਬਚਨਾਂ ਨੂੰ ਸੱਤ ਕਰਕੇ ਮੰਨ ਲੈਂਦੇ ਨੇ। ਸਾਧ ਸੰਗਤ ਉਹਨਾਂ ਦੀ ਮਹਿਮਾ ਵੀ ਕਥਨ ਨਹੀਂ ਕੀਤੀ ਜਾ ਸਕਦੀ। ਉਹ ਵੀ ਸਾਧ ਸੰਗਤ ਚੰਦਨ ਦੀ ਤਰ੍ਹਾਂ ਪਰਉਪਕਾਰੀ ਕਰਨ ਵਾਲੇ, ਉਹ ਧਰਤੀ ਦੀ ਤਰ੍ਹਾਂ ਪਰਉਪਕਾਰ ਹੀ ਕਰਨ ਵਾਲੇ ਹਨ ਜਿਹੜੇ ਗੁਰਮੁਖ ਜਨ ਨੇ। ਸਾਧ ਸੰਗਤ ਉਹ ਦਰਖਤਾਂ ਦੀ ਤਰ੍ਹਾਂ, ਬਿਰਸ਼ਾਂ ਦੀ ਤਰ੍ਹਾਂ, ਉਹ ਵੀ ਸੰਸਾਰ ਜਗਤ ਵਿੱਚ ਪਰਉਪਕਾਰ ਹੀ ਕਰਦੇ ਹਨ। ਗੁਰਮੁਖਾਂ ਦੀ ਕਥਾ ਇਸ ਲਈ ਅਕਥ ਹੈ, ਕੋਈ ਵੀ ਉਹਨਾਂ ਦਾ ਵਰਣਨ ਨਹੀਂ ਕਰ ਸਕਦਾ, ਨਹੀਂ ਉਹਨਾਂ ਦੀ ਆਤਮਿਕ ਅਵਸਥਾ ਨੂੰ ਬਿਆਨ ਕੀਤਾ ਜਾ ਸਕਦਾ, ਕਿਉਂ ਜੋ ਪ੍ਰਭੂ ਦਾ ਨਾਮ ਜਪ, ਸਿਮਰਨ ਬੰਦਗੀ ਕਰਕੇ ਉਸ ਪ੍ਰਭੂ ਵਿੱਚ ਹੀ ਲੀਨ ਹੋ ਜਾਂਦੇ ਹਨ। ਵਾਰ 12ਵੀਂ ਦੀ ਪੌੜੀ 14ਵੀਂ ਵਿੱਚ ਪ੍ਰਭੂ ਪਿਆਰਿਆਂ ਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਧਰੂ ਆਦਿਕ ਤੇ ਹੋਰਾਂ ਦਾ ਜ਼ਿਕਰ ਕਰ ਰਹੇ ਹਨ। ਧਰੂ ਪ੍ਰਹਿਲਾਦ ਬਪੀਖਣ ਆਮਬਰੀਕ ਬਾਲ ਜਨਕ ਵਖਾਣਾ, ਰਾਜ ਕੁਆਰ ਹੋਏ ਰਾਜਸੀ ਆਸਾ ਬੰਦੀ ਚੋਜ ਵਡਾਣਾ। ਧਰੂ ਮਤਰੇਈ ਚੰਡਿਆ ਪਿਓ ਫੜ ਪ੍ਰਹਿਲਾਦ ਰਿਝਾਣਾ, ਭੇਦ ਬਪੀਖਣ ਲੰਕ ਲੈ ਅੰਬਰੀਕ ਲੈ ਚੱਕਰ ਲੁਬਾਣਾ। ਪੈਰ ਕੜਾ ਹੈ ਜਨਕ ਦਾ ਕਰ ਪਾਖੰਡ ਧਰਮ ਤਿੰਘਾਣਾ, ਆਪ ਗਣਾਏ ਵਿਗੁੱਚਣਾ ਦਰਗਹਿ ਪਾਏ ਮਾਣ ਨਿਮਾਣਾ। ਗੁਰਮੁਖ ਸੋਖ ਫਲ ਪਤ ਪਰਵਾਣਾ, ਗੁਰਮੁਖ ਸੋਖ ਫਲ ਪਤ ਪਰਵਾਣਾ। ਕਹਿਣ ਲੱਗੇ ਧਰੂ ਪ੍ਰਹਿਲਾਦ ਭਪੀਖਣੂ ਅੰਬਰੀਕ ਬਲ ਜਨਕ ਵਖਾਣਾ। ਦਾਸ ਸੰਖੇਪ ਵਿੱਚ ਇਹ ਬੇਨਤੀ ਕਰਦੇ, ਇਹਦਾ ਬਹੁਤਾ ਵਿਸਥਾਰ ਇਸ ਲਈ ਨਹੀਂ ਕਰਨਾ ਕਿਉਂਕਿ ਇਹਨਾਂ ਦੇ ਇੱਕ ਇੱਕ ਵਾਸਤੇ ਇੱਕ ਇੱਕ ਪੌੜੀ ਭਾਈ ਗੁਰਦਾਸ ਜੀ ਨੇ ਪਿਛਲੇ ਪਦਿਆਂ ਦੇ ਵਿੱਚ, ਪਿਛਲੀਆਂ ਵਾਰਾਂ ਦੇ ਵਿੱਚ ਉਚਾਰਨ ਕੀਤੀ ਹੈ। ਤੋ ਸਾਧ ਸੰਗਤ ਉੱਥੇ ਬੜੇ ਵਿਸਥਾਰ ਵਿੱਚ ਇਹਨਾਂ ਦਾ ਜ਼ਿਕਰ ਕੀਤਾ ਗਿਆ। ਭਾਈ ਗੁਰਦਾਸ ਜੀ ਕਹਿੰਦੇ, ਧਰੂ ਪ੍ਰਹਿਲਾਦ ਬਪੀਖਣੋ ਅੰਬਰੀਕ ਬਲ ਜਨਕ ਵਖਾਣਾ। ਧਰੂ ਪ੍ਰਹਿਲਾਦ ਬਪੀਖਣ ਅੰਬਰੀਕ ਰਾਜਾ ਬਲ ਅਤੇ ਜਨਕ ਕਥਾ ਦੇ ਵਿੱਚ ਕਥਨ ਕੀਤੇ ਜਾਂਦੇ ਹਨ। ਭਾਵ ਜਿਹੜਾ ਧਰੂ ਸੀ, ਉਤਾਨ ਪਾਦ ਰਾਜੇ ਦਾ ਪੁੱਤ, ਜਿਸ ਨੇ ਬੜੀ ਬੰਦਗੀ ਕੀਤੀ, ਭਗਤੀ ਕੀਤੀ, ਤੇ ਮਾਂ ਨੇ ਇਸ ਨੂੰ ਉਪਦੇਸ਼ ਦਿੱਤਾ ਸੀ ਕਿ ਪੁੱਤਰ ਪਰਮੇਸ਼ਰ ਦੀ ਬੰਦਗੀ ਕਰੀਏ, ਭਗਤੀ ਕਰੀਏ ਤਾਂ ਰਾਜ ਭਾਗ ਵੀ ਮਿਲਦਾ ਤੇ ਸ਼ਤਰੂ ਵੀ ਮਿੱਤਰ ਬਣ ਜਾਂਦੇ। ਪ੍ਰਹਲਾਦ ਉਹਦਾ ਪਿਤਾ ਆਪ ਹਰਨਾਕਸ਼ ਉਹਨੂੰ ਮਾਰਨ ਦੇ ਯਤਨ ਕਰਦਾ ਰਿਹਾ, ਪਰ ਪਰਮੇਸ਼ਰ ਨੇ ਉਸ ਦੀ ਰੱਖਿਆ ਕੀਤੀ। ਇਸੇ ਤਰ੍ਹਾਂ ਬਪੀਖਣ ਜਿਹੜਾ ਰਾਵਣ ਦਾ ਭਰਾ ਸੀ, ਉਸਨੂੰ ਵੀ ਮਾਨ ਸਤਿਕਾਰ ਮਿਲਿਆ। ਅਮਰੀਕ ਤੇ ਬਲ ਰਾਜਾ ਤੇ ਜਨਕ ਨੂੰ ਤਾਂ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਤੋਂ ਇੱਥੇ ਟੂਕ ਮਾਤਰ ਉਹਨਾਂ ਦਾ ਦ੍ਰਿਸ਼ਟਾਂਤ ਦਿੰਦਿਆਂ ਕਹਿ ਰਹੇ ਨੇ, ਧਰੂ ਪ੍ਰਹਿਲਾਦ ਬਪੀਖਣ ਰਾਜਾ ਅਮਰੀਕ ਰਾਜਾ ਬਲ ਅਤੇ ਰਾਜਾ ਜਨਕ, ਇਹਨਾਂ ਦਾ ਕਥਨ ਇਸ ਕਥਾ ਵਿਚਾਰ ਦੇ ਵਿੱਚ ਕੀਤਾ ਜਾ ਰਿਹਾ ਹੈ। ਰਾਜ ਕੁਆਰ ਹੋਏ ਰਾਜ ਸੀ, ਆਸਾ ਬੰਦੀ ਚੋਜ ਵਡਾਣਾ। ਇਹ ਭਗਤ ਰਾਜ ਕੁਆਰ ਕਹੀਏ, ਰਾਜਾਂ ਦੇ ਪੁੱਤਰ ਹੋਣ ਕਰਕੇ ਇਹਨਾਂ ਵਿੱਚ ਰੱਜੋ ਗੁਣੀ ਹੀ ਆਸਾ ਬੰਦੀ ਰਹੀ, ਅਸਚਰਜ ਖੇਲ ਸੰਸਾਰ ਜਗਤ ਦੇ ਵਿੱਚ ਚੱਲਦਾ ਰਿਹਾ। ਧਰੂ ਮਤਰੇਈ ਚੰਡਿਆ, ਪਿਓ ਫੜ ਪ੍ਰਹਿਲਾਦ ਰਿਝਾਣਾ। ਸੰਖੇਪ ਮਾਤਰ ਹੁਣ ਭਾਈ ਗੁਰਦਾਸ ਜੀ ਉਹਨਾਂ ਦਾ ਦ੍ਰਿਸ਼ਟਾਂਤ ਦਿੰਦੇ, ਕਹਿੰਦੇ ਧਰੂ ਜਿਹੜਾ ਸੀ ਨਾ, ਇਹ ਮਤਰੇਈ ਮਾਂ ਦਾ ਚੰਡਿਆ ਸੀ। ਇੱਥੇ ਚੰਡਿਆ ਦਾ ਅਰਥ ਕੀ ਕਰਾਂਗੇ, ਦੁਖਾਇਆ ਹੋਇਆ ਸੀ। ਧਰੂ ਦੀ ਮਤਰੇਈ ਮਾਂ ਸੀਗੀ ਸੁਰੁਚੀ, ਇਹਦੀ ਮਾਂ ਦਾ ਨਾਂ ਸੁਨੀਤੀ ਸੀ। ਧਰੂ ਨੇ ਜਿਸ ਨੇ ਜਨਮ ਦਿੱਤਾ ਇਸਨੂੰ, ਰਾਜੇ ਦਾ ਜਿਹੜਾ ਪਿਆਰ ਸੀ ਇਸ ਦੇ ਪਿਤਾ ਉਤਾਨ ਪਾਦ ਦਾ, ਉਹ ਦੂਸਰੀ ਰਾਣੀ ਨਾਲ ਜ਼ਿਆਦਾ ਸੀ, ਸੁਰੁਚੀ ਨਾਲ। ਉਹਦਾ ਵੀ ਇੱਕ ਲੜਕਾ ਸੀ, ਉਹਦਾ ਨਾਂ ਸੀ ਉੱਤਮ ਲੜਕੇ ਦਾ। ਉੱਤਮ ਆਪਣੇ ਬਾਪ ਦੀ ਗੋਦੀ ਚ ਖੇਡਦਾ, ਇਹ ਵੀ ਹੁਣ ਦੌੜਿਆ ਗਿਆ, ਮੇਰਾ ਬਾਪ ਆ। ਜਦੋਂ ਇਹ ਵੀ ਜਾ ਕੇ ਬਾਪ ਦੀ ਗੋਦੀ ਵਿੱਚ ਬਹਿ ਕੇ ਖੇਡਣ ਲੱਗ ਪਿਆ, ਮਤਰੇਈ ਮਾਂ ਨੇ ਸੁਰੁਚੀ ਨੇ ਗੋਦੀ ਚੋਂ ਫੜ ਕੇ ਉਠਾ ਦਿੱਤਾ ਸੀ ਬਾਪ ਦੀ ਗੋਦੀ ਚੋਂ, ਕਿ ਜੇ ਖੁਸ਼ੀਆਂ ਲੈਣੀਆਂ ਸੀ, ਬਾਪ ਦੀ ਗੋਦ ਵਿੱਚ ਖੇਡਣਾ ਸੀ, ਮੇਰੀ ਕੁੱਖ ਤੋਂ ਜਨਮ ਲਈ। ਫਿਰ ਰੋਂਦਾ ਹੋਇਆ ਮਾਂ ਦੇ ਪਾਸ ਗਿਆ। ਭਾਈ ਗੁਰਦਾਸ ਜੀ ਨੇ ਪੂਰੀ ਇੱਕ ਪੌੜੀ ਧਰੂ ਦੇ ਬਾਰੇ ਚ ਉਚਾਰਨ ਕੀਤੀ। ਧਰੂ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ। ਜਦੋਂ ਮਤਰੇਈ ਮਾਂ ਨੇ ਉਠਾ ਦਿੱਤਾ ਨਾ ਬਾਪ ਦੀ ਗੋਦ ਚੋਂ, ਰੋਂਦਾ ਹੋਇਆ ਆਪਣੀ ਮਾਂ ਕੋਲ ਚਲੇ ਗਿਆ, ਸੁਨੀਤੀ ਕੋਲ। ਉਸ ਨੂੰ ਪੁੱਛਦਾ ਸੀ, ਮਾਂ ਤੂੰ ਰਾਣੀ ਹੈ ਕਿ ਗੋਲੀ ਹੈ? ਡੱਡੋਂ ਲਿੱਕਾ ਮਾਂ ਪੁੱਛੇ, ਤੂੰ ਸੁਆਣੀ ਹੈ ਕਿ ਸਰੀਤਾ? ਵਿੱਚੋਂ ਵਿੱਚੋਂ ਦਾਸ ਉਸ ਪੌੜੀ ਦੀਆਂ ਪੰਕਤੀਆਂ ਵੀ ਸਾਂਝੀਆਂ ਕਰਦੇ, ਕੇਵਲ ਸੰਖੇਪ ਦੇ ਵਿੱਚ। ਇਹ ਮਾਂ ਨੇ ਆਖਿਆ ਸੀ, ਪੁੱਤ ਠੀਕ ਹੈ, ਹਾਂ ਤੇ ਮੈਂ ਰਾਣੀ, ਪਰ ਬੰਦਗੀ ਭਗਤੀ ਕੋਈ ਨਹੀਂ ਮੇਰੇ ਕੋਲ, ਗੋਲੀਆਂ ਵਾਲਾ ਸਲੂਕ ਹੋ ਰਿਹਾ, ਨੌਕਰ ਰਾਣੀਆਂ ਵਾਲਾ ਮੇਰੇ ਨਾਲ। ਫਿਰ ਇਹਨੇ ਪੁੱਛਿਆ ਸੀ ਧਰੂ ਨੇ, ਕਿਹੜੇ ਢੰਗ ਨਾਲ ਰਾਜ ਭਾਗ ਮਿਲ ਸਕਦਾ, ਦੁਨੀਆਂ ਵਿੱਚ ਸ਼ਤਰੂ ਵੀ ਮਿੱਤਰ ਬਣ ਜਾਣ? ਫਿਰ ਮਾਂ ਨੇ ਉਪਦੇਸ਼ ਦਿੱਤਾ, ਸਦਕੇ ਜਾਈਏ ਧਰੂ ਦੀ ਮਾਂ ਦੇ, ਸੁਨੀਤੀ ਦੇ, ਜਿਸ ਨੇ ਆਖਿਆ ਸੀ, ਪੁੱਤਰ ਜੇ ਕੁਛ ਲੈਣਾ ਹੀ ਨਾ ਲੋਕ ਪਰਲੋਕ ਦਾ ਸੁੱਖ, ਤਾਂ ਫਿਰ ਪਰਮੇਸ਼ਰ ਆਰਾਧੀ ਹੈ, ਜਿੱਦੂ ਹੋਈ ਹੈ ਪਤਤ ਪੁਨੀਤ। ਵਿਕਾਰਾਂ ਦੇ ਖੂਹ ਚ ਡਿੱਗੇ ਲੋਕ ਵੀ ਨਿਰਮਲ ਜੀਵਨ ਵਾਲੇ ਹੋ ਜਾਂਦੇ ਹੀ ਬੰਦਗੀ ਕਰ। ਮਾਂ ਦਾ ਪ੍ਰੇਰਿਆ ਫਿਰ ਗਿਆ ਸੀ ਬੰਦਗੀ ਕਰਨ ਵਾਸਤੇ, ਭਗਤੀ ਕਰਨ ਵਾਸਤੇ। ਲੰਮਾ ਸਮਾਂ ਇਹਨੇ ਬੰਦਗੀ ਕੀਤੀ। ਸਾਧ ਸੰਗਤ, ਅੱਜ ਵੀ ਬਾਣੀ ਵਿੱਚ ਬਹੁਤ ਥਾਵਾਂ ਤੇ ਧਰੂ ਦਾ ਨਾਂ ਆਇਆ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਕਦੇ ਕਦੇ ਕਿਸੇ ਦਾ ਦਿੱਤਾ ਹੋਇਆ ਦੁੱਖ ਵੀ ਤੁਹਾਨੂੰ ਰਾਸ ਆ ਜਾਂਦਾ ਹੈ। ਪੰਜਾਬੀ ਦੀ ਇੱਕ ਕਹਾਵਤ ਜੇ ਮਾਫ ਕਰਿਓ, ਉਹ ਵੀ ਇੱਥੇ ਜ਼ਿਕਰ ਕਰਨ ਲੱਗਾ। ਕਹਿੰਦੇ, ਕੁੱਬੇ ਦੇ ਲੱਤ ਮਾਰੀ, ਕੁੱਬੇ ਨੂੰ ਰਾਸ ਆ ਗਈ, ਉਹਦਾ ਕੁੱਬ ਨਿਕਲ ਗਿਆ। ਕਿਸੇ ਨੇ ਦੁੱਖ ਦੇਣ ਵਾਸਤੇ ਮਾਰੀ, ਪਰ ਉਹਦਾ ਕੁੱਬ ਕੱਢ ਦਿੱਤਾ। ਜਿਹੜਾ ਧਰੂ ਸੀ, ਭਾਈ ਗੁਰਦਾਸ ਜੀ ਦਾ ਬਚਨ ਸੁਣਿਆ ਹੁਣ, ਕਹਿਣ ਲੱਗੇ ਧਰੂ ਮਤਰੇਈ ਚੰਡਿਆ, ਧਰੂ ਨੂੰ ਮਤਰੇਈ ਉਹਦੀ ਮਾਂ ਨੇ ਦੁਖਾਇਆ ਸੀ, ਦੁਖੀ ਕੀਤਾ ਸੀ। ਪਰ ਉਹਦਾ ਦਿੱਤਾ ਹੋਇਆ ਦੁੱਖ ਧਰੂ ਨੂੰ ਸਦੀਆਂ ਤੇ ਯੁੱਗਾਂ ਤੱਕ ਇਸ ਧਰਤੀ ਦੇ ਉੱਤੇ ਅਮਰ ਕਰ ਗਿਆ, ਕਿਉਂਕਿ ਉਹ ਰੱਬ ਦੀ ਬੰਦਗੀ ਵਿੱਚ ਜੁੜ ਗਿਆ, ਸਿਮਰਨ ਵਿੱਚ ਜੁੜ ਗਿਆ ਧਰੂ। ਦੂਸਰੀ ਦਲੀਲ ਵੀ ਦਿੰਦੇ ਨੇ, ਕਹਿੰਦੇ ਪੀਊ ਫੜ ਪ੍ਰਹਿਲਾਦ ਰੰਝਾਣਾ। ਪ੍ਰਹਿਲਾਦ ਨੂੰ ਉਹਦੇ ਪਿਤਾ ਹਰਨਾਕਸ਼ ਨੇ ਫੜ ਕੇ ਦੁਖੀ ਕੀਤਾ ਤੇ ਪ੍ਰਹਿਲਾਦ ਨੂੰ ਦਿੱਤਾ ਹੋਇਆ ਦੁੱਖ ਅੱਜ ਬਾਣੀ ਵਿੱਚ ਬਹੁਤ ਥਾਵਾਂ ਤੇ ਉਹਦਾ ਜ਼ਿਕਰ ਆ ਰਿਹਾ। ਸਾਧ ਸੰਗਤ, ਭਾਈ ਗੁਰਦਾਸ ਜੀ ਨੇ ਜਦੋਂ ਪ੍ਰਹਿਲਾਦ ਦਾ ਜ਼ਿਕਰ ਕੀਤਾ, ਉਹ ਕਹਿੰਦੇ ਜਿਵੇਂ ਕੱਲਰ ਵਾਲੀ ਜ਼ਮੀਨ ਵਿੱਚ ਕਮਲ ਦਾ ਫੁੱਲ ਉੱਗ ਖਲੋਏ, ਇਸ ਤਰ੍ਹਾਂ ਹਰਨਾਕਸ਼ ਦੇ ਘਰ ਪ੍ਰਹਿਲਾਦ ਦਾ ਜਨਮ ਹੋ ਗਿਆ। ਹਰਨਾਕਸ਼ ਜਿਹੜਾ ਰੱਬ ਦਾ ਸ਼ਰੀਕ ਬਣਿਆ ਫਿਰਦਾ ਸੀ, ਉਹਦੇ ਘਰ ਪ੍ਰਭੂ ਦਾ ਭਗਤ ਪੈਦਾ ਹੋ ਗਿਆ। ਹਰ ਯੁੱਗ ਯੁੱਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਏ। ਹਰਨਾਕਸ ਨੂੰ ਦੁਸ਼ਟ ਆਖਿਆ, ਹਰਨਾਕਸ ਨੂੰ ਅੱਜ ਵੀ ਖਸਮ ਦੀ ਬਾਣੀ ਚ ਦੁਸ਼ਟ ਆਖਿਆ ਗਿਆ, ਪ੍ਰਹਿਲਾਦ ਨੂੰ ਪਰਮਾਤਮਾ ਦਾ ਭਗਤ ਆਖਿਆ ਗਿਆ। ਪਰ ਉਹ ਜਿਹੜਾ ਭਗਤ ਬਣਿਆ, ਉਹ ਉਸ ਪਿਓ ਦੇ ਦੁੱਖਾਂ ਨੇ ਵੀ ਰੱਬ ਨਾਲ ਜੋੜ ਦਿੱਤਾ, ਦੁਨੀਆਂ ਤੇ ਯੁੱਗਾਂ ਤੱਕ ਅਮਰ ਹੋ ਗਿਆ ਪ੍ਰਹਿਲਾਦ ਵੀ ਅਤੇ ਧਰੂ। ਭੇਦ ਬਪੀਖਣ ਲੰਕ ਲੈ, ਅੰਬਰੀਕ ਲੈ ਚੱਕਰ ਲੁਭਾਣਾ। ਬਪੀਖਣ ਨੇ ਘਰ ਦਾ ਭੇਤ ਰਾਮ ਚੰਦਰ ਜੀ ਨੂੰ ਦਿੱਤਾ ਤੇ ਸਾਧ ਸੰਗਤ ਰਾਮ ਚੰਦਰ ਦੀ ਜਿੱਤ ਹੋਈ। ਅੰਬਰੀਕ ਲੈ ਚੱਕਰ ਲੁਭਾਣਾ, ਅੰਬਰੀਕ ਚੱਕਰਪੁਰ ਲੋਭ ਲੁਭਾਏ ਮਨ ਹੋ ਗਿਆ। ਅੰਬਰੀਕ ਜਿਹੜਾ ਇਸ ਦੀ ਵੀ ਸੁਦਰਸ਼ਨ ਚੱਕਰ ਨਾਲ ਵਿਸ਼ਨੂੰ ਨੇ ਰੱਖਿਆ ਕੀਤੀ ਸੀ। ਪੈਰ ਕੜਾ ਹੈ ਜਨਕ ਦਾ, ਕਰ ਪਾਖੰਡ ਧਰਮ ਧੰਗਾਣਾ। ਜਨਕ ਦਾ ਇੱਕ ਪੈਰ ਤੱਤੇ ਤੇਲ ਦੇ ਕੜਾਏ ਵਿੱਚ ਹੀ ਰਿਹਾ, ਉਸਨੇ ਵੀ ਪਖੰਡ ਕਰਕੇ ਧਰਮ ਧੰਗਾਣਾ ਘੋਰ ਧਰਮ ਕੀਤਾ, ਭਾਵ ਸੰਸਾਰ ਜਗਤ ਤੋਂ ਬੜਿਆਂ ਲੋਕਾਂ ਨੂੰ ਤਾਰਿਆ। ਇਹ ਵੀ ਇੱਕ ਲੰਮੀ ਕਥਾ ਹੈ ਰਾਜੇ ਜਨਕ ਦੀ, ਪਰੰਤੂ ਭਾਈ ਗੁਰਦਾਸ ਜੀ ਨੇ ਇਸ ਨੂੰ ਬੜਾ ਵੱਡਾ ਭਗਤ ਦੱਸਿਆ। ਭਗਤ ਵੱਡਾ ਰਾਜਾ ਜਨਕ ਹੈ। ਗੁਰਮੁਖ ਮਾਇਆ ਵਿੱਚ ਉਦਾਸੀ, ਪ੍ਰੀਖਿਆ ਤਰ੍ਹਾਂ ਤਰ੍ਹਾਂ ਦੀ ਲੈਣ ਵਾਸਤੇ ਭਾਵੇਂ ਤੇਲ ਦੇ ਕੜਾਏ ਵਿੱਚ ਵੀ ਪੈਰ ਪਿਆ, ਸੜਿਆ ਨਾ। ਪਰਮੇਸ਼ਰ ਨਿਰੰਕਾਰ ਇਹਨਾਂ ਦੀ ਰੱਖਿਆ ਕਰਦਾ ਰਿਹਾ ਸਾਰਿਆਂ ਦੀ। ਆਪ ਗਣਾਏ ਵਗੁੱਚਣ ਤਰਗਹਿ ਪਾਏ ਮਾਣ ਨਿਮਾਣਾ। ਨਿਮਾਣਿਆਂ ਨੂੰ ਹੀ ਮਾਣ ਮਿਲਿਆ, ਜਿਹੜੇ ਨਿਮਾਣੇ ਬਣ ਕੇ ਨਤਾਣੇ ਬਣ ਕੇ ਆਪਾ ਗਵਾ ਕੇ ਪਰਮੇਸ਼ਰ ਦੇ ਚਰਨਾਂ ਨਾਲ ਜੁੜੇ, ਉਹਨਾਂ ਨੂੰ ਮਾਣ ਸਤਿਕਾਰ ਮਿਲਿਆ। ਪਰ ਜਿਹੜੇ ਆਪਾ ਭਾਵ ਜਣਾਉਂਦੇ ਰਹੇ, ਹਉਮੇ ਹੰਕਾਰ ਵਿੱਚ ਗਰਸੇ ਰਹੇ, ਉਹਨਾਂ ਨੂੰ ਸੰਸਾਰ ਜਗਤ ਵਿੱਚ ਖੁਆਰ ਹੀ ਹੋਣਾ ਪਿਆ, ਠੁਕਰਾਂ ਹੀ ਖਾਣੀਆਂ ਪਈਆਂ। ਗੁਰਮੁਖ ਸੁਖ ਫਲ ਪਤ ਪਰਵਾਣਾ। ਇਹ ਸੁਖ ਫਲ ਗੁਰਮੁਖਾਂ ਨੇ ਹੀ ਪ੍ਰਾਪਤ ਕੀਤਾ ਹੈ ਤੇ ਉਹ ਮਾਲਕ ਪਰਮਾਤਮਾ ਦੇ ਚਰਨਾਂ ਵਿੱਚ ਇੱਜ਼ਤ ਦੇ ਨਾਲ ਪਤ ਦੇ ਨਾਲ ਪ੍ਰਵਾਨ ਹੋਏ, ਕਬੂਲ ਹੋਏ। ਭਾਵ ਸੰਸਾਰ ਜਗਤ ਦੇ ਵਿੱਚ ਧਰੂ ਆਦਿਕ ਭਗਤਾਂ ਨੇ ਨਿਰੰਕਾਰ ਪਰਮਾਤਮਾ ਦੀ ਨਿਸ਼ਕਾਮ ਭਗਤੀ ਤੇ ਬੰਦਗੀ ਕੀਤੀ, ਕਿਸੇ ਡਰ ਨਾਲ, ਕਿਸੇ ਰਾਜ ਦੇ ਲੋਭ ਨਾਲ, ਕਿਸੇ ਹੰਕਾਰ ਦੇ ਪਖੰਡ ਨਾਲ ਉਹਨਾਂ ਨੇ ਜਪ ਤਪ ਆਦਿਕ ਨਹੀਂ, ਉਹਨਾਂ ਨੇ ਪ੍ਰਭੂ ਪਰਮਾਤਮਾ ਦੀ ਭਜਨ ਬੰਦਗੀ ਵਿੱਚ ਜੁੜਨਾ ਕੀਤਾ। ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾ ਰੇ। ਧਰੂ ਨੂੰ ਤੂੰ ਉਹਦਾ ਪਿਤਾ ਲੈਣ ਵੀ ਗਿਆ ਸੀ ਜੰਗਲ ਦੇ ਵਿੱਚ ਉਤਾਨਪਾਦ ਰਾਜਾ, ਕਿ ਆ ਪੁੱਤਰ ਰਾਜ ਕਰ। ਉਹ ਕਹਿੰਦਾ ਬਾਪੂ ਤੇਰੇ ਰਾਜ ਦੀ ਨਹੀਂ ਹੁਣ ਲੋੜ, ਅਜੇ ਥੋੜੀ ਜੀ ਭਜਨ ਬੰਦਗੀ ਵਿੱਚ ਜੁੜਿਆ ਤੇ ਤੂੰ ਆ ਗਿਆ, ਉਸ ਪਰਮਾਤਮਾ ਦੀ ਭਗਤੀ ਕਰਕੇ ਪਰਮਾਤਮਾ ਦਾ ਦਰਸ਼ਨ ਕਰਾਂਗਾ, ਉਹ ਰਾਜ ਪ੍ਰਾਪਤ ਕਰਾਂਗਾ ਜਿਹੜਾ ਸੰਸਾਰ ਜਗਤ ਦੇ ਵਿੱਚ ਸਦਾ ਨਿਹਚਲ ਤੇ ਅਟਲ ਹੋਏਗਾ। ਜਿਹੜੇ ਗਿਆਨਵਾਨ ਹੋ ਜਾਂਦੇ ਨਾ ਸਾਧ ਸੰਗਤ, ਬਾਣੀ ਵਿੱਚ ਐਸਾ ਬਚਨ ਵੀ ਆਇਆ, ਮੁਕਤ ਬੱਪੜੀ ਪੀ ਗਿਆਨੀ ਤਿਆਗੇ। ਜਿਹੜਾ ਪ੍ਰਭੂ ਦਾ ਗਿਆਨਵਾਨ ਹੋ ਜਾਂਦਾ, ਉਹ ਸੰਸਾਰ ਦੀਆਂ ਮਿਥੀਆਂ ਹੋਈਆਂ ਜਿਹੜੀਆਂ ਮੁਕਤੀਆਂ ਆਦਿਕ ਤੇ ਸੰਸਾਰ ਦੇ ਸਵਰਗ ਨਰਕ ਇਹਨਾਂ ਤੋਂ ਵੀ ਉੱਚਾ ਉੱਠ ਖਲਾਉਂਦਾ ਹੈ, ਠੋਕਰ ਮਾਰ ਦਿੰਦਾ, ਮੈਨੂੰ ਨਹੀਂ ਚਾਹੀਦਾ ਇਹ ਸਭ ਕੁਛ। ਕੀ ਆਖਦੇ ਨੇ ਉਹ? ਫਿਰ ਉਹ ਕਹਿੰਦੇ ਨੇ, ਕਿਆ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦਊ ਰਾਧੇ, ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਛਾਨੀ। ਇਸ ਲਈ ਉਹ ਪ੍ਰਭੂ ਦੇ ਚਰਨਾਂ ਵਿੱਚ ਲੀਨ ਹੋ ਜਾਂਦੇ ਹਨ, ਐਸੇ ਭਗਤ ਜਨ ਜਿਹੜੇ ਆਪਾ ਗਵਾ ਕੇ ਉਹਦੀ ਬੰਦਗੀ ਉਹਦੇ ਸਿਮਰਨ ਵਿੱਚ ਜੁੜਦੇ ਹਨ।